ਪਤੀ ਦੇ ਮੂੰਹ ਇਹ ਲਫ਼ਜ਼ ਸੁਣ ਸਾਰ ਲੜਕੀ ਦਾ ਦਿਲ ਤਾਰ ਤਾਰ ਹੋ ਗਿਆ, ਅਰਮਾਨ ਖੇਰੂ ਖੇਰੂ ਹੋ ਗਏ, ਅੱਖਾਂ ਮੂਹਰੇ ਭੰਬੂ ਤਾਰੇ ਨੱਚਣ ਲੱਗੇ। ਲੜਕੀ ਦੇ ਦਿਲ ਦਾ ਇਹ ਹਾਲ ਸੀ ਜਿਵੇਂ ਚੇਤਰ ਮਹੀਨੇ 'ਚ ਕੋਈ ਜ਼ਿਮੀਂਦਾਰ ਆਪਣੇ ਖੇਤ 'ਚ ਲਹਿ ਲਹਾਉਂਦੀ ਫਸਲ ਦੇਖ ਖੁਸ਼ ਹੁੰਦਾ ਹੈ, ਪਰ ਅਚਾਨਕ ਇੱਕ ਛੋਟੀ ਜਿਹੀ ਬਦਲੀ ਕਿਧਰੋਂ ਅਸਮਾਨ 'ਤੇ ਛਾ ਕੇ ਗੜੇ ਮਾਰ ਕਰ ਦੇਵੇ, ਹਰੇ ਭਰੇ ਖੇਤ ਨੂੰ ਤਹਿਸ ਨਹਿਸ ਕਰ ਦੇਵੇ, ਤਾਂ ਉਹ ਜ਼ਿਮੀਂਦਾਰ ਮਨ ਦੇ ਵਲਵਲੇ ਮਨ ਵਿੱਚ ਲੈ ਕੇ ਖੇਤੋਂ ਘਰ ਨੂੰ ਮੁੜਦਾ ਹੈ। ਠੀਕ ਉਸੇ ਤਰ੍ਹਾਂ ਇਸ ਬੱਚੀ ਦੇ ਮਨ ਦੇ ਚਾਵਾਂ ਅਤੇ ਸਧਰਾਂ ਉੱਤੇ ਜਵਾਨ ਹੋਈ ਫਸਲ ਉੱਤੇ ਪਤੀ ਦੇ ਕੌੜੇ ਕਸੈਲੇ ਬੋਲਾਂ ਦੀ ਗੜੇ ਮਾਰ ਹੋਈ ਸੀ। ਉਹ ਪਤੀ ਜੋ ਰਾਮ ਦਾ ਰੂਪ ਨਜ਼ਰ ਆਉਂਦਾ ਸੀ, ਅਚਾਨਕ ਰਾਵਣ ਦਾ ਦੈਂਤ ਦਿਸਣ ਲੱਗਾ, ਸਧਰਾਂ ਦੇ ਬੂਰ 'ਤੇ ਤੇਲਾ ਲੱਗਦਾ ਨਜ਼ਰ ਆਉਣ ਲੱਗਾ, ਅਤੇ ਮਨ ਇੰਨਾ ਦੁਖੀ ਸੀ ਜਿੰਨਾ ਅਗਨੀ ਪ੍ਰੀਖਿਆ ਦੇਣ ਸਮੇਂ ਉਹ ਸੀਤਾ ਦਾ ਮਨ ਵੀ ਦੁਖੀ ਨਾ ਹੋਵੇ। ਜਦੋਂ ਕੋਈ ਦੁੱਖ ਸੁਣਨ ਵਾਲਾ ਨਾ ਹੋਵੇ, ਨਜ਼ਦੀਕ ਕੋਈ ਦਰਦ ਵੰਡਾਉਣ ਵਾਲਾ ਨਾ ਹੋਵੇ, ਤਾਂ ਇਨਸਾਨ ਆਪਣੇ ਮਨ ਦੇ ਝੇੜੇ ਰੱਬ ਨੂੰ ਤਾਨੇ ਦੇ ਰੂਪ 'ਚ ਦਿੰਦਾ ਹੈ। ਐਵੇਂ ਇਹ ਬੱਚੀ ਆਪਣੇ ਜ਼ਖਮੀ ਦਿਲ ਨਾਲ ਰੱਬ ਨੂੰ ਅਲਾਂਭਾ ਦਿੰਦੀ, ਕਹਿੰਦੀ ਹੈ, ਹੇ ਰੱਬਾ ਕੀ ਆਖਾਂ ਕੀ ਨਾਹੀਂ ਆਖਾਂ, ਕਿਹਨੂੰ ਹਾਲ ਸੁਣਾਵਾਂ ਮੈਂ, ਇਕੱਲੀ ਕੂੰਜ ਉਜਾੜੀ ਘਿਰ ਗਈ, ਕਿਹਦੇ ਵਾਸਤੇ ਪਾਵਾਂ ਮੈਂ, ਬਾਜ ਪਾਪੀ ਇਹ ਤਰਸ ਨਾ ਕਰਦੇ, ਕਿਸ ਦਰ ਦੱਸ ਦੇ ਜਾਵਾਂ ਮੈਂ, ਵਿੱਚ ਪਰਦੇਸਾਂ ਆਲਮ ਸੁੱਖੇ ਕਿਸ ਦੀ ਖੈਰ ਮਨਾਵਾਂ ਮੈਂ। ਜਿਵੇਂ ਇਹ ਅਬਲਾ ਰੱਬ ਨੂੰ ਮਿਹਣਾ ਦੇ ਰਹੀ ਹੈ, ਉਸਦਾ ਵਰਣਨ ਬਲਵਿੰਦਰ ਸਿੰਘ ਆਲਮ ਦਾ ਢਾਡੀ ਜੱਥਾ, ਸਰੰਗੀ ਮਾਸਟਰ ਇਕਬਾਲ ਸਿੰਘ ਭੌਰਾ ਢਾਡੀ, ਸੁਖਦੇਵ ਸਿੰਘ ਸੁੱਖਾ ਅਤੇ ਗੁਰਚਰਨ ਸਿੰਘ ਚਰਨ ਇਉਂ ਬਿਆਨ ਕਰਦੇ ਹੈ।